दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परनाम।
परम सत्कार जो सतगुरु जी दे पावन पवित्र दरबार विच बैठे हुए साध संगत जीओ अपनिया मन बिरतियां नू एकागर करन दे लए रसना नू पवित्र करन लए एक वारी सारे ही रड़के आखे धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी का दरबार सजा है। राजा भीम चंद सतगुरां दे लागे बैठा है। अनेक प्रकार दे बचन विरास सतगुरां दे विच ते राजे भीम चंद दे विच हो रहे ने। इथों तक कथा पहुंची सी, अज इथों अगे मैं प्रारंभ करदा।
द्वै कटका जब बैठ बिताई नंद चंद दिश दृष्ट चलाई।
ग्रंथाकार भाई संतोख सिंह जी लिखते ने कि जो दो घड़ियां इसे तरीके बतीत हुई उस वेले फिर सतगुरु गोविंद सिंह सच्चे पातशाह जी ने नंद चंद दे वाले देखे।
कहे ओ प्रभु उठो आनो जाई सिरे पाओ दी जागर राई।
सतगुरु गोविंद सिंह सच्चे पातशाह जी ने दीवान नंद चंद नु हुक्म कीता कि हे भाई उठ के चलिया जा ते बहुत वधिया जिहड़ा सिरोपा है ओ लै के आ तां कि ओ सिरोपा इस राजे भीम चंद नु दिता जावे।
सुनत हुक्म को तत छिन आना पछि अंबर जिस मोल महाना।
कवि जी लिखते ने कि नंद चंद ने सतगुरां दे हुक्म नु मन्या है उसे वेले कीमती सरोपा लै के पहुंच गया है जिहड़ा के पश्मीने दा है बहुत वड्डे मुल दा।
जरी छोर जोग जाहे बडेरी दीर्घ पगिया सूखम हेरी।
कवि जी लिखते ने के दोवे जरीदार पले वड्डे हन जिन्हां दे उत्ते बहुत ज्यादा जरी लगी हुई है। इस तों अलावा जिहड़ी पग है ओ बहुत बरीक है ते वड्डी है।
गुर के पद अरबिंद लगाए दीनी नंद चंद गिर राए।
दीवान नंद चंद ने ओह जिहड़ा सरोपा सी ओह पहला सतगुरु गोविंद सिंह सच्चे पातशाह जी दे चरणा दे नाल छुहाया ते फिर दीवान नंद चंद ने ओह जिहड़ा सरोपा सी ओह सतगुरां दी प्रवानगी लै के राजे भीम चंद नू दे दिता।
ले निज कर मैं सीस लगाई पुन को छपके कर पग राई।
राजे भीम चंद ने अपने हाथ दे विच सतगुरां दे सरोपे नू लिया है ते फिर अपने मत्थे दे नाल उस सरोपे नू छुहाया ते फिर अपने खजानचे नू राजे भीम चंद ने उस सरोपा फड़ा दिता।
पुन वजीर को दे सिर पाए अपर मुसाहिब टिग समुदाए।
कवि जी लिखते ने केस तो बाद राजे दे वजीरां नू ते होर जेड़े मुसाहिब सन राजे दे निकटवर्ती उन्हां नू भी सरोपे यथा योग दिते गए।
गौर करते सब हिन को मिलियो, नमो ठान चाहत चित चलियो। गुरु कर तो मानो के उन्होंने स्वरूपे मिले ने, नमस्कार करके हुण जान दे लई तैयार ने। भीम चंद आनंद बिलंदा, निकस्यो वहर संग नर ब्रिंदा। आग्या लैके अपने साथियों दे समेत राजा भीम चंद बाहर निकलिया है, मन दे विच बड़ी खुशी। निज डेरे में पहुंचो जाई, निसाबताए सकीन चढ़ाई। जिथे राजे ने डेरा लाया सी उथे राजा पहुंच गया है, रात उसे ही जगह दे उत्ते बतीत कीती। ते जदों ही अगली सवेर हुई ते राजा अपने रियासत दे वल वापस तुरे। दुंदब को बजाए मग परियो, ऐश्रज गुर को हृदय बचरियो। नगारे दी चोड़ दे नाल राजा वापस जा रहा है, ऐश्वर्य गुर को हृदय बचरियो। ते सतगुरां दे ऐश्वर्य नूं अपने हृदय दे विच राजा भीम चंद विचारदा जांदा। जर नहीं सकियो जराय और माही, शंकत चित सिख होयो नाही। कवि संतोख सिंह जी लिखदे ने कि जिहड़ियां चीजां सतगुरां दे दरबार दे विच राजे ने देखियां ने, उन्हां दी शोभा नूं सहार नहीं सकिया, सगों ईरखा दी अग दे नाल बहुता ज्यादा सड़िया। शंकावादी होके उन्हें सिख होना भी प्रमाण नहीं कीता। गटी अटपटी गिनत कनेरी, गुर टिग वास्ते अजायब हेरी। अनेकां प्रकार दियां जिहड़ियां विचारां ने वो अपने मन दे विच सोचदा जांदा ते नाले वापस चलिया जा रहा है। गुर टिग वस्त अजायब हेरी, मन दे विच राजा भीम चंद सोचदा है कि सतगुरां दे कोल जिहड़ियां बहुत ही अमुल्लियां वडमुल्लियां चीजां ने वह मैं देखियां ने। मोको किमे प्राप्त होए, जिसते जस जग मैं बड जोए। राजा सोचदा जांदा है कि जिहड़ियां चीजां मैं सतगुरां दे कोल देखियां ने ਇਹ ਮੈਨੂੰ ਕਿਸ ਤਰੀਕੇ ਦੇ ਨਾਲ ਪ੍ਰਾਪਤ ਹੋ ਸਕਦੀਆਂ ਨੇ, ਕਿਉਂਕਿ ਜੇਕਰ ਇਹ ਚੀਜ਼ਾਂ ਮੇਰੇ ਕੋਲ ਹੋਣਗੀਆਂ ਤੇ ਬਹੁਤ ਵੱਡਾ ਦੁਨੀਆਂ ਦੇ ਵਿੱਚ ਮੇਰਾ ਜਸ ਫੈਲੇਗਾ। ਗੇਰ ਪਤ ਹੇਰੈ ਨਿਕਟ ਜਿ ਮੇਰੇ, ਬਿਸਮਾਵੈ ਕਹਿ ਵਡਿਆਈ ਵਡੇਰੇ। ਰਾਜਾ ਭੀਮ ਚੰਦ ਸੋਚਦਾ ਹੈ ਕਿ ਜਦੋਂ ਐਸੀਆਂ ਚੀਜ਼ਾਂ ਮੇਰੇ ਕੋਲ ਹੋਣਗੀਆਂ ਤੇ ਬਾਕੀ ਦੇ ਸਾਰੇ ਜਿਹੜੇ ਪਹਾੜੀ ਰਾਜੇ ਨੇ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਣਗੇ, ਔਰ ਇਸ ਤੋਂ ਇਲਾਵਾ ਮੇਰੀ ਵੱਡੀ ਵਡਿਆਈ ਨੂੰ ਕਰਨਗੇ। ਹਿਰਦੈ ਸਰਾਹਨ ਹੋਏ ਤਿੰਨ ਪਾਹੀ, ਆਵੇ ਜਿਤ ਕਬ ਲੋਕਣ ਜਾਹੀ। ਸੋਚਦਾ ਹੈ ਕਿ ਦਿਲ ਦੇ ਵਿੱਚ ਮੈਨੂੰ ਸਲਾਉਣਗੇ, ਕਿਉਂਕਿ ਉਹਨਾਂ ਦੇ ਕੋਲ ਐਸੀਆਂ ਵਸਤੂਆਂ ਹੋਣਗੀਆਂ ਨੇ। ਇਸ ਕਰਕੇ ਜਿਹੜੇ ਸਾਰੇ ਬਾਕੀ ਪਹਾੜੀ ਰਾਜੇ ਨੇ ਐਸੀਆਂ ਅਮੋਲਕ ਚੀਜ਼ਾਂ ਨੂੰ ਦੇਖਣ ਦੇ ਵਾਸਤੇ ਮੇਰੇ ਕੋਲ ਆਉਣਗੇ। ਜੇਕਰ ਸਭ ਵਸਤੂ ਨਹੀਂ ਪਾਵੋ, ਜਿਉ ਕਿਉ ਕਰ ਕੁੰਚਰ ਅਨਮਾਵੋ। ਹੁਣ ਰਾਜਾ ਭੀਮ ਚੰਦ ਸੋਚਦਾ ਹੈ ਕਿ ਜਿਹੜੀਆਂ ਚੀਜ਼ਾਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਨੇ ਉਹ ਸਾਰੀਆਂ ਚੀਜ਼ਾਂ ਮੇਰੇ ਕੋਲ ਹੋਣੀਆਂ ਚਾਹੀਦੀਆਂ ਨੇ। ਮਨ ਦੇ ਵਿੱਚ ਸੋਚਦਾ ਜਾਂਦਾ ਹੈ ਕਿ ਜੇਕਰ ਸਾਰੀਆਂ ਚੀਜ਼ਾਂ ਨਹੀਂ ਤੇ ਕਮ ਸੇ ਕਮ ਜਿਹੜਾ ਇੱਕ ਪ੍ਰਸਾਦੀ ਹਾਥੀ ਹੈ ਉਹ ਤੇ ਮੇਰੇ ਕੋਲ ਜ਼ਰੂਰ ਹੀ ਹੋਣਾ ਚਾਹੀਦਾ। ਪ੍ਰਥਮ ਕਰੋ ਛਲ ਬਲ ਬੁੱਧ ਪਾਏ, ਬਿਨਾਂ ਬਖੇਰੇ ਪਹੁੰਚੇ ਆਏ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੋਚਦਾ ਜਾਂਦਾ ਹੈ। ਸੋਚਦਾ ਹੈ ਕਿ ਪਹਿਲਾਂ ਤੇ ਮੈਂ ਆਪਣੀ ਬੁੱਧੀ ਦੇ ਨਾਲ ਵੱਡਾ ਛਲ ਧਾਰਨ ਕਰਾਂਗਾ ਤੇ ਉਸ ਦੇ ਯਤਨ ਦੇ ਨਾਲ ਹੀ ਹਾਥੀ ਨੂੰ ਆਪਣੇ ਕੋਲ ਮੰਗਾਵਾਂਗਾ, ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਲੜਾਈ ਝਗੜਾ ਖੜਾ ਨਾ ਹੋਵੇ। ਕਿਸੇ ਬਹਾਨੇ ਕਰ ਹੋ ਜਾਚੇ, ਭਲੇ ਪੁਰਖਿਆਂ ਨੇ ਟਿਗ ਤਾਚੇ। ਸੋਚਦਾ ਹੈ ਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਮੈਂ ਪ੍ਰਸਾਦੀ ਹਾਥੀ ਸਤਿਗੁਰਾਂ ਦੇ ਕੋਲੋਂ ਮੰਗ ਲਵਾਂਗਾ, ਮੇਰੇ ਜਿਹੜੇ ਚੰਗੇ
ਭਲੇ ਪੁਰਸ਼ ਨੇ ਉਹ ਮੇਰੇ ਵਾਸਤੇ ਅਰਜ ਕਰਕੇ ਹਾਥੀ ਨੂੰ ਲੈ ਕੇ ਆਉਣਗੇ। ਜਿਉਂ ਕਿਉਂ ਘਰ ਇੱਕ ਬਾਰ ਜੇ ਪਾਵੋ ਫੇਰ ਨਾ ਦੇਹੋ ਗਜ ਅਪਨਾਵੋ। ਰਾਜਾ ਭੀਮ ਚੰਦ ਸੋਚਦਾ ਜਾਂਦਾ ਹੈ ਕਿ ਬਹਾਨੇ ਦੇ ਨਾਲ ਹਾਥੀ ਨੂੰ ਇੱਥੇ ਆਪਣੇ ਕੋਲ ਲੈ ਕੇ ਆਉਣਾ ਹੈ, ਪਰ ਜਦੋਂ ਜਿਉਂ ਕਿਉਂ ਕਰ ਇੱਕ ਬਾਰ ਜੇ ਪਾਵੋ ਪਾਵ ਕੇ ਮੰਗਵਾ ਹਾਥੀ ਪਹਿਲਾਂ ਮੰਗਵਾਉਣਾ ਹੈ, ਜਦੋਂ ਮੈਨੂੰ ਹਾਥੀ ਪ੍ਰਾਪਤ ਹੋ ਗਿਆ ਤੇ ਫਿਰ ਮੈਂ ਕਿਸੇ ਵੀ ਤਰੀਕੇ ਦੇ ਨਾਲ ਉਹ ਹਾਥੀ ਉਹਨਾਂ ਨੂੰ ਵਾਪਸ ਨਹੀਂ ਕਰਾਂਗਾ। ਰਾਜਨੀਤ ਜਾਣੈ ਜੇ ਸਿਆਣੇ ਯਤਨ ਕਰਨ ਸਭ ਬਿਦਨ ਬਖਾਨੇ। ਰਾਜਾ ਭੀਮ ਚੰਦ ਸੋਚਦਾ ਕਿ ਰਾਜਨੀਤੀ ਦੇ ਵਿੱਚ ਜਿਹੜੇ ਸਿਆਣੇ ਪੁਰਸ਼ ਹੁੰਦੇ ਨੇ ਉਹ ਹਰ ਇੱਕ ਤਰੀਕੇ ਦੇ ਨਾਲ ਰਾਜਨੀਤੀ ਦੀਆਂ ਗੱਲਾਂ ਨੂੰ ਵਰਤਦੇ ਨੇ। ਕਿਉਂ ਹੋ ਬਾਛਾ ਪੁਰਵੈ ਨਾਹੀ ਸ਼ਾਵਰ ਦਾਮ ਭੇਦ ਕੈ ਮਾਹੀ। ਰਾਜਨੀਤੀ ਦੇ ਚਾਰ ਭੇਦ ਮੰਨੇ ਜਾਂਦੇ ਨੇ, ਸਾਮ ਦਾਮ ਦੰਡ ਤੇ ਭੇਦ। ਸੋਚਦਾ ਜਾਂਦਾ ਹੈ ਕਿ ਰਾਜਨੀਤੀ ਦੇ ਵਿੱਚ ਜਿਹੜੇ ਮਹਾਰ ਪੁਰਸ਼ ਨੇ ਉਹ ਰਾਜਨੀਤੀ ਦੇ ਦਾਵਾਂ ਨੂੰ ਵਰਤਦੇ ਨੇ। ਕਹਿੰਦਾ ਹੈ ਕਿ ਪਹਿਲਾਂ ਤੇ ਸਾਮ ਦੀ ਵਰਤੋਂ ਕਰਦੇ ਨੇ ਭਾਵ ਕਿ ਪਿਆਰ ਦੇ ਨਾਲ ਮੁਹੱਬਤ ਦੇ ਨਾਲ, ਤੇ ਫਿਰ ਜੇਕਰ ਨਾ ਗੱਲ ਬਣੇ ਤੇ ਫਿਰ ਦਾਮ ਦੀ ਵਰਤੋਂ ਕੀਤੀ ਜਾਂਦੀ ਹੈ ਭਾਵ ਕਿ ਮਾਇਆ ਦੇ ਕੇ ਭਰਮਾ ਲੈਣਾ, ਤੇ ਜੇਕਰ ਇਹ ਦੋਵੇਂ ਗੱਲਾਂ ਹੀ ਨਿਸਫਲ ਹੋ ਜਾਣ ਤੇ ਫਿਰ ਭੇਦ ਪਾਇਆ ਜਾਂਦਾ ਹੈ। ਭੇਦ ਤੋਂ ਭਾਵ ਹੈ ਕਿ ਪਾਟਕ ਪਾ ਦੇਣਾ, ਜਿਸ ਤਰ੍ਹਾਂ ਕਿ ਆਮ ਕਰਕੇ ਸਾਡਾ ਜਿਹੜਾ ਦੇਸ਼ ਹੈ ਗੁਲਾਮ ਹੋਇਆ ਅੰਗਰੇਜ਼ਾਂ ਦੇ ਕੋਲੋਂ, ਤੇ ਸਭ ਤੋਂ ਵੱਡਾ ਉਹਨਾਂ ਦਾ ਇਹ ਰਾਜਨੀਤੀ ਦਾ ਭੇਦ ਵਰਤਿਆ ਉਹਨਾਂ ਨੇ। ਡਿਵਾਈਡ ਐਂਡ ਰੂਲ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ, ਪਾੜੋ ਤੇ ਰਾਜ ਕਰੋ। ਇਹ ਅੰਗਰੇਜ਼ਾਂ ਦੀ ਨੀਤੀ ਸੀ ਹਿੰਦੁਸਤਾਨ ਦੇ ਉੱਤੇ ਰਾਜ ਕਰਨ ਦੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਿਉਂ ਹੋ ਬਾਛਾ ਪੁਰਵੈ ਨਾਹੀ। ਸੋਚਦਾ ਹੈ ਰਾਜਾ ਕਿ ਜੇਕਰ ਸਾਮ ਦੇ ਨਾਲ ਦਾਮ ਦੇ ਨਾਲ ਤੇ ਭੇਦ ਦੇ ਨਾਲ ਕਿਸੇ ਮਨੁੱਖ ਦੀ ਆਸ਼ਾ ਪੂਰੀ ਨਹੀਂ ਹੁੰਦੀ, ਤੇ ਫਿਰ ਚੌਥਾ ਰਾਜਨੀਤੀ ਦਾ ਜਿਹੜਾ ਦਾਅ ਹੈ ਉਹ ਵਰਤਿਆ ਜਾਂਦਾ ਹੈ, ਦੰਡ। ਕਰਨੋ ਬਣੈ ਦੰਡ ਪੁਣ ਆਛੋ ਬਲ ਦਲ ਨਿਜ ਪਰ ਲਖ ਕਰ ਆਛੋ। ਰਾਜਨੀਤੀ ਦੇ ਵਿੱਚ ਜਿਹੜੇ ਸਿਆਣੇ ਪੁਰਸ਼ ਨੇ ਉਹ ਕਹਿੰਦੇ ਨੇ ਕਿ ਜਦੋਂ ਤਿੰਨੇ ਹੀ ਗੱਲਾਂ ਨਿਸਫਲ ਹੋ ਜਾਣ ਤੇ ਫਿਰ ਦੰਡ ਕਰਨਾ ਬਣਦਾ ਹੈ, ਭਾਵ ਕਿ ਉਹਦੇ ਨਾਲ ਜੰਗ ਲੜਨਾ ਚਾਹੀਦਾ। ਬਲ ਦਲ ਨਿਜ ਪਰ ਲਖ ਕਰ ਆਛੋ, ਭਾਵ ਕਿ ਆਪਣਾ ਤੇ ਦੂਜੇ ਦਾ ਦੇਖ ਕੇ ਬਲ ਦਲ ਚੰਗੀ ਤਰ੍ਹਾਂ ਫਿਰ ਲੜਾਈ ਕਰਨੀ ਚਾਹੀਦੀ। ਯਥਾ ਕਰਮ ਇਨ ਕਰੈ ਬਣਾਈ ਪ੍ਰਥਮ ਸਾਮ ਮਿਲ ਬੋ ਬਣ ਆਈ। ਜਿਹੜੇ ਰਾਜਨੀਤੀ ਦੇ ਵਿੱਚ ਸਿਆਣੇ ਪੁਰਸ਼ ਨੇ ਉਹ ਪਹਿਲਾਂ ਕਦੇ ਵੀ ਜੰਗ ਦੀ ਤਿਆਰੀ ਨਹੀਂ ਕਰਦੇ, ਉਹ ਹੌਲੀ ਹੌਲੀ ਕਰਮਵਾਰ ਆਪਣੀਆਂ ਇਨ੍ਹਾਂ ਨੀਤੀਆਂ ਨੂੰ ਵਰਤਦੇ ਨੇ। ਸਾਰਿਆਂ ਤੋਂ ਪਹਿਲਾਂ ਪਿਆਰ ਕੀਤਾ ਜਾਂਦਾ, ਸਾਮ ਦੇ ਨਾਲ ਕੋਈ ਚੀਜ਼ ਹਾਸਲ ਕਰਨ ਦਾ ਯਤਨ ਕੀਤਾ ਜਾਂਦਾ। ਇਸ ਤੇ ਕਾਜ ਸੁਧਾਰੈ ਨਾਨਾ ਸੋ ਕਹੀ ਅਤਿ ਅਤਿਸ਼ੈ ਮਤੀਵਾਨਾ। ਜਿਹੜੇ ਬਹੁਤ ਜ਼ਿਆਦਾ ਬੁੱਧੀ ਵਾਲੇ ਮਨੁੱਖ ਨੇ ਉਹ ਸਾਰਿਆਂ ਤੋਂ ਪਹਿਲਾਂ ਸਾਮ ਨੂੰ ਪਹਿਲ ਦਿੰਦੇ ਨੇ, ਪਿਆਰ ਨੂੰ ਪਹਿਲ ਦਿੰਦੇ ਨੇ, ਕਿਉਂਕਿ ਪਿਆਰ ਦੇ ਨਾਲ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਸੁਧਰ ਜਾਂਦੀਆਂ ਨੇ, ਜਿਹੜੀਆਂ ਕਿ ਕਦੇ ਲੜਾਈ ਹੋਣ ਦੇ ਨਾਲ ਸੁਧਰਦੀਆਂ ਨੇ। ਜੇ ਇਸ ਤੇ ਨਹੀਂ ਬਾਛਾ ਪੁਰੈ ਦਾਮ ਦੇਣ ਕੋ ਸ਼ੁਭ ਮਤ ਤਰੈ। ਪਰ ਜੇਕਰ ਸਾਮ ਦੇ ਨਾਲ ਕੋਈ ਗੱਲ ਨਹੀਂ ਬਣਦੀ ਤੇ ਫਿਰ ਸਿਆਣੇ ਜਿਹੜੇ ਰਾਜਨੀਤੀ ਦੇ ਪੁਰਸ਼ ਨੇ ਉਹ ਫਿਰ ਦਾਮ ਦੀ ਵਰਤੋਂ ਕਰਦੇ ਨੇ, ਭਾਵ ਕਿ ਮਾਇਆ ਦੇ ਨਾਲ ਉਹ ਆਪਣੇ ਕਾਰਜ ਨੂੰ ਸਿੱਧ ਕਰਨ ਦਾ ਯਤਨ ਕਰਦੇ ਨੇ। ਪਰ ਕੇ ਉਰ ਲਾਲਚ ਉਪਜਾਏ ਆਪਣੋ ਕਾਰਜ ਲਏ ਬਣਾਏ। ਪਰਾਏ ਦੇ ਮਨ ਦੇ ਵਿੱਚ ਮਾਇਆ ਦਾ ਲਾਲਚ ਦੇ ਕੇ ਜਿਹੜੇ ਐਸੇ ਪੁਰਸ਼ ਨੇ ਉਹ ਆਪਣੇ ਕਾਰਜ ਨੂੰ ਸਵਾਰ ਲੈਂਦੇ ਨੇ। ਸੋ ਪੂਰਬ ਤੇ ਲਗ ਮਤ ਐਹੀ ਰਾਜਨੀਤ ਗਿਆ ਤਾਇਮ ਕਹੀ। ਜਿਹੜੀ ਮਾਇਆ ਦੀ ਗੱਲ ਹੈ, ਜਿਹੜੀ ਦਾਮ ਦੀ ਗੱਲ ਹੈ, ਉਹ ਪਹਿਲੀ ਸਾਮ ਦੀ ਗੱਲ ਦੇ ਨਾਲੋਂ ਛੋਟੀ ਹੁੰਦੀ ਹੈ, ਇਹ ਵੀ ਸਿਆਣੇ ਪੁਰਸ਼ ਕਹਿੰਦੇ ਨੇ।
ਇਨ ਦੋਇਨ ਤੇ ਕਾਜ ਨਾ ਬਣੇ
तृतीया भेद करबो पुन पन, फिर तीसरा भेद करनु कहिंदे हन, अर्थात के भेद दुश्मन दे घर दे विच पाटक पाउणा पालना, ये जरा राजनीति दा तीजा भेद है, फिर इस दी वरतों करनी चाहिदी। पार के पटके सचिव से आने, किदो मुसाहिब सखा पछाने, इति आदिक परक अपनाए, दर्ब के आदर आदिक गाए। ग्रंथाकार पय संतोख सिंह जी लिखते ने के प्राय भाव के शत्रु दे कवि या योधे या वजीर दाने या मुसाहिब जा जो उसके मित्र ने ओ पछाण दे विच जेड़े आउण, इस तरह दे आदमी पराय दे अपना लवे, चाहे उन्हां नूं धन चाहे आदर दे के, इस तरह अपना काम चाहिदा है के बना लवे। जे तीनों ते पुरन लालस, बोहर न कर लरन को आलस। अपने मन दे विच ही तरह तरह दियां विचारां, राजा भीम चंद सोचदा जांदा, जेड़े चंगे मत दे राजे हुंदे ने ਉਹ ਜਦੋਂ ਤਿੰਨੇ ਹੀ ਯਤਨ ਕਰਕੇ ਨਿਸਫਲ ਹੋ ਜਾਣ ਤੇ ਫੇਰ ਉਹ ਕਦੇ ਵੀ ਲੜਨ ਦੇ ਵੱਲੋਂ ਮੂੰਹ ਨਹੀਂ ਮੋੜਦੇ, ਭਾਵ ਕੇ ਦੰਡ ਦੀ ਵਰਤੋਂ ਕੀਤੀ ਜਾਂਦੀ ਹੈ, ਜੰਗ ਲੜਿਆ ਜਾਂਦਾ। ਚਾਰੋਂ ਮੈਂ ਜੇ ਪੁਰਖ ਸਿਆਣੇ, ਕੂਰ ਕਪਟ ਕੋ ਨਿਪਨ ਸੋਠਾਨੇ। ਰਾਜਨੀਤੀ ਦੇ ਚਾਰੇ ਦਾਵਾਂ ਦੇ ਵਿੱਚ ਜਿਹੜੇ ਸਿਆਣੇ ਹੁੰਦੇ ਨੇ ਉਹ ਫਿਰ ਦਾਵਾਂ ਦੀ ਵਰਤੋਂ ਕਰਨ ਲੱਗਿਆ ਝੂਠ ਕਪਟ ਛਲ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਤੋਂ ਦੂਰ ਨਹੀਂ ਕਰਦੇ, ਭਾਵ ਕੇ ਝੂਠ ਬੋਲ ਕੇ ਤੇ ਵਲ ਛਲ ਕਰਕੇ ਆਪਣੇ ਕਾਰਜ ਨੂੰ ਸਿੱਧ ਕਰਦੇ। ਇਨ ਤੇ ਹੀ ਕਾਰਜ ਸ਼ੁਭ ਬਨ ਹੀ, ਪਰ ਕੇ ਸਾਥ ਰਹਿ ਛਲ ਸਨ ਹੀ। ਇਹਨਾਂ ਨੀਤੀਆਂ ਦੇ ਨਾਲ ਹੀ ਜਿਹੜੇ ਕਾਰਜ ਨੇ ਉਹ ਚੰਗੇ ਤਰੀਕੇ ਦੇ ਨਾਲ ਸੌਰਦੇ ਨੇ, ਪਰਾਏ ਦੇ ਨਾਲ ਹਮੇਸ਼ਾ ਵੈਰੀ ਦੇ ਨਾਲ ਛਲ ਹੀ ਕਰਨਾ ਚਾਹੀਦਾ ਹੈ, ਕਪਟ ਹੀ ਕਰਨਾ ਚਾਹੀਦਾ ਹੈ, ਤਾਂ ਹੀ ਨੀਤੀ ਦੀ ਗੱਲ ਸਿਰੇ ਚੜ੍ਹਦੀ। ਇਤੇ ਆਦਿਕ ਮਤ ਕੁਟਲ ਕਠੋਰਾ, ਗਿਣਤ ਗਟੀ ਗਵਣਿਓ ਘਰ ਓਰਾ। ਗ੍ਰੰਥਾਕਾਰ ਪਏ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਬਹੁਤ ਹੀ ਜ਼ਿਆਦਾ ਕਠੋਰ ਹੈ ਤੇ ਜਿਹੜਾ ਬਹੁਤ ਜ਼ਿਆਦਾ ਰਾਜਾ ਭੀਮ ਚੰਦ ਟੇਢਾ ਹੈ ਖੋਟਾ ਹੈ, ਉਹ ਇਸ ਤਰ੍ਹਾਂ ਦੀਆਂ ਦਲੀਲਾਂ ਸੋਚਦਾ ਸੋਚਦਾ ਆਪਣੇ ਘਰ ਦੇ ਵੱਲ ਜਾ ਰਿਹਾ। ਇਤ ਸਤ ਗੁਰ ਸੁਖ ਪਾਏ ਕਨੇਰੇ, ਬਚਨ ਬਿਲਾਸ ਕਰੈ ਯੁੱਧ ਕੇਰੇ। ਕਵੀ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਵਾਲੀ ਜਿਹੜੀ ਕਥਾ ਹੈ ਉਹ ਮੈਂ ਬਿਆਨ ਕੀਤੀ ਹੈ, ਹੁਣ ਤੁਸੀਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਾਲੇ ਪਾਸੇ ਦੀ ਕਥਾ ਨੂੰ ਸੁਣੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਸੁੱਖ ਦੇ ਨਾਲ ਆਨੰਦਪੁਰ ਦੇ ਵਿੱਚ ਵਿਚਰ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਬਚਨ ਬਿਲਾਸ ਯੁੱਧ ਦੇ ਆਪਣੇ ਸਾਥੀਆਂ ਦੇ ਨਾਲ ਸਤਿਗੁਰੂ ਜੀ ਕਰਦੇ ਨੇ। ਬੋਏ ਬੀਜ ਸੰਗਰਾਮ ਕਰਨ ਕੋ, ਜਥਾ ਪਿਤਾਮਾ ਚਹਿ ਲਰਨ ਕੋ। ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਇੱਕ ਤਰ੍ਹਾਂ ਦਾ ਜੰਗ ਦਾ ਜਿਹੜਾ ਬੀਜ ਹੈ ਉਸ ਨੂੰ ਬੀਜ ਰਹੇ ਨੇ, ਜਿਸ ਤਰ੍ਹਾਂ ਇਹਨਾਂ ਦੇ ਪਿਤਾਮੇ ਦਾਦੇ ਨੇ ਭਾਵ ਕੇ ਸਤਿਗੁਰੂ ਹਰਗੋਬਿੰਦ ਜੀ ਨੇ ਜੰਗ ਲੜੇ, ਇਹ ਵੀ ਉਸੇ ਤਰ੍ਹਾਂ ਦੇ ਜੰਗ ਲੜਨੇ ਚਾਹੁੰਦੇ। ਤਨ ਵਿਦਿਆ ਕੋ ਨਿਤ ਅਭਿਆਸ, ਅਪਰ ਸਰਬ ਪਟ ਕਰ ਜੇ ਪਾਸ। ਕਵੀ ਜੀ ਲਿਖਦੇ ਨੇ ਕਿ ਤੀਰ ਅੰਦਾਜ਼ੀ ਦਾ ਸਤਿਗੁਰੂ ਜੀ ਬਹੁਤ ਜ਼ਿਆਦਾ ਅਭਿਆਸ ਕਰਦੇ ਨੇ, ਹੋਰ ਨਾਲ ਦੇ ਜਿਹੜੇ ਸੂਰਮੇ ਨੇ ਉਹ ਵੀ ਤਰ੍ਹਾਂ ਤਰ੍ਹਾਂ ਦੇ ਹਥਿਆਰਾਂ ਦਾ ਅਭਿਆਸ ਕਰਦੇ ਨੇ। ਭੁਜ ਦੰਡਣ ਮੈਂ ਓਜ ਵਧਾਵੈ, ਐਂਚ ਕਵਾਦਾ ਕਰਨ ਟਿਕਾਵੈ। ਆਪਣੇ ਡੋਲਿਆਂ ਦੇ ਵਿੱਚ ਬਹੁਤਾ ਜ਼ਿਆਦਾ ਤਾਕਤ ਨੂੰ ਭਰ ਰਹੇ ਨੇ, ਐਂਚ ਕਵਾਦਾ ਕਰਨ ਟਿਕਾਵੈ। ਕਵਾਦਾ ਉਸ ਤਨਸ਼ ਨੂੰ ਆਖਿਆ ਜਾਂਦਾ ਹੈ ਕਿ ਜਿਹੜਾ ਦੂਸਰੇ ਤਨਸ਼ ਦੇ ਨਾਲੋਂ ਥੋੜਾ ਨਰਮ ਹੋਵੇ, ਅਭਿਆਸ ਕਰਨ ਦੇ ਵਾਸਤੇ ਉਹਦੀ ਵਰਤੋਂ ਕੀਤੀ ਜਾਂਦੀ। ਦੀਹ ਖਾਕ ਤੋਦਾ ਬਨਵਾਏ, ਬਣਤੇ ਲੈਸਾਂ ਸਕਲ ਤਸਾਵੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਵੱਡਾ ਇੱਕ ਮਿੱਟੀ ਦਾ ਟਿੱਲਾ ਤਿਆਰ ਕਰ ਲਿਆ ਜਾਂਦਾ ਹੈ ਉਸ ਜਗ੍ਹਾ ਦੇ ਉੱਤੇ ਨਿਸ਼ਾਨੇ ਮਾਰਨ ਦੇ ਲਈ, ਜਿਸ ਤਰ੍ਹਾਂ ਕਿ ਕਵਾਦਾ ਇੱਕ ਨਰਮ ਤਨਖ ਹੁੰਦਾ ਹੈ ਜਿਹਦੇ ਨਾਲ ਤੀਰ ਵਿਦਿਆ ਦਾ ਅਭਿਆਸ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਜਿਹੜੇ ਤੀਰ ਚਲਾਏ ਜਾਂਦੇ ਨੇ ਉਹਨਾਂ ਨੂੰ ਲੈਸਾਂ ਆਖਿਆ ਜਾਂਦਾ। ਜਿਹੜੇ ਤੀਰ ਅੰਦਾਜ਼ੀ ਸਿੱਖਦੇ ਨੇ, ਅਭਿਆਸ ਕਰਦੇ ਨੇ, ਉਹ ਤੀਰ ਮਾਮੂਲੀ ਹੁੰਦੇ ਨੇ ਤੇ ਦੂਜੇ ਤੀਰਾਂ ਦੇ ਨਾਲੋਂ ਲੰਮੇ ਤੇ ਮੋਟੀ ਨੋਕ ਵਾਲੇ ਹੁੰਦੇ ਨੇ। ਹੁਣ ਕਵੀ ਜੀ ਦੱਸ ਰਹੇ ਨੇ ਕਿ ਸਤਿਗੁਰੂ ਜੀ ਜਿਹੜਾ ਅਭਿਆਸ ਕਰਦੇ ਨੇ ਉਹ ਨਰਮ ਕਮਾਣ ਦੇ ਨਾਲ ਤੇ ਦੂਸਰਿਆਂ ਤੀਰਾਂ ਦੇ ਨਾਲ ਕਰਦੇ ਨੇ। ਰਾਖ ਦੀਰਗ ਦੂਰ ਨਿਸ਼ਾਨਾ, ਹੱਥ ਬੀਚ ਤੇ ਛੂਟੇ ਬਾਨਾ। ਬਹੁਤ ਦੂਰੀ ਤੇ ਖਲੋ ਕੇ ਫਿਰ ਨਿਸ਼ਾਨੇ ਨੂੰ ਧਾਰਨ ਕਰਦੇ ਨੇ ਤੇ ਫਿਰ ਤਨਛ ਦੇ ਵਿੱਚੋਂ ਤੀਰ ਛੱਡਦੇ ਨੇ। ਦੂਰ ਦਰਾਜ਼ੀ ਕਿਤਕ ਪਰਹਾਰ, ਕੋਸਣ ਲੱਗ ਪਹੁੰਚਣ ਨਾ ਨਿਹਾਰ। ਕਈ ਤੇ ਤੀਰ ਇਸ ਤਰੀਕੇ ਦੇ ਨਾਲ ਟਿੱਲੇ ਦੇ ਵਿੱਚ ਮਾਰ ਕੇ ਤੀਰ ਅੰਦਾਜ਼ੀ ਦਾ ਅਭਿਆਸ ਕਰਦੇ ਨੇ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਤੀਰ ਅਚਾਨਕ ਹੀ ਚਲਾ ਦਿੰਦੇ ਨੇ ਜਿਹੜੇ ਕਿ ਕੋਹਾਂ ਦੀ ਦੂਰੀ ਦੇ ਤੱਕ ਚਲੇ ਜਾਂਦੇ ਨੇ, ਦਿਸਣੋਂ ਬੰਦ ਹੋ ਜਾਂਦੇ ਨੇ। ਜਿਤ ਕਸਰਾਸਣ ਵਿਦਿਆ ਹੋਤ, ਪਟਨ ਦਿਖਾਵੇ ਕਰਨ ਅਦੋਤ। ਭਾਵ ਕੇ ਤੀਰ ਅੰਦਾਜ਼ੀ ਦੀ ਜਿੰਨੀ ਵੀ ਵਿਦਿਆ ਹੈ ਉਸ ਸਾਰੀ ਵਿਦਿਆ ਨੂੰ ਸਤਿਗੁਰੂ ਜੀ ਪੂਰਾ ਕਰਦੇ ਨੇ। ਪਟਨ ਦਿਖਾਵੇ ਕਰਨ ਅਦੋਤ, ਭਾਵ ਕੇ ਉਹਨਾਂ ਦੇ ਵਿੱਚ ਚਾਹ ਉਦਾ ਕਰਨ ਦੇ ਵਾਸਤੇ ਆਪਣੇ ਸੂਰਮਿਆਂ ਦੇ ਵਿੱਚ ਸਤਿਗੁਰੂ ਜੀ ਇਹ ਸਾਰਾ ਕੁਝ ਕਰਦੇ ਨੇ। ਹੇਰ ਹੇਰ ਨਰ ਗਣ ਬਿਸਮਾਵੇ, ਗੁਰ ਕਰ ਸਕੈ ਅਪਰ ਕਿਮ ਪਾਵੇ। ਸਤਿਗੁਰਾਂ ਦੀ ਤੀਰ ਅੰਦਾਜ਼ੀ ਨੂੰ ਦੇਖ ਕੇ ਵੇਖਣ ਵਾਲੇ ਸਾਰੇ ਦੇ ਸਾਰੇ ਦੰਗ ਰਹਿ ਜਾਂਦੇ ਨੇ। ਸਾਰੇ ਦੇ ਸਾਰੇ ਹੈਰਾਨ ਹੋ ਕੇ ਇਹੀ ਕਹਿੰਦੇ ਨੇ ਕਿ ਸਤਿਗੁਰਾਂ ਤੋਂ ਬਗੈਰ ਐਸੀ ਤੀਰ ਅੰਦਾਜ਼ੀ ਹੋਰ ਕੌਣ ਕਰ ਸਕਦਾ। ਜਹ ਕਹਿ ਤੀਰਨ ਕੇਰ ਪਰ ਸੰਗ, ਪ੍ਰਗਟ ਪਾਇਓ ਜਗ ਮੇਰੇ ਪੰਗ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀ ਦੇ ਨਾਸ਼ ਕਰਨ ਹਾਰੇ ਭਾਵ ਕੇ ਸਤਿਗੁਰੂ ਦਾ ਇਹ ਜਿਹੜਾ ਜਸ ਸੀ ਦੂਰ ਦੂਰ ਤੱਕ ਫੈਲਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੀਰ ਚਲਾਉਣ ਦੀ ਵਿਦਿਆ ਦੇ ਵਿੱਚ ਬੜੇ ਮਾਹਰ ਨੇ, ਬੜੇ ਨਿਪੁੰਨ ਨੇ। ਗੁਰੂ ਬਾਣ ਕੇ ਆਣ ਸਮਾਨਾ, ਨਹੀਂ ਦਿਖੀਅਤ ਵਿੱਚ ਸਰਬ ਜਹਾਨਾ। ਲੋਕੀ ਗੱਲਾਂ ਕਰਦੇ ਨੇ ਕਿ ਗੁਰੂ ਦੀ ਤੀਰ ਅੰਦਾਜ਼ੀ ਦੇ ਬਰਾਬਰੀ ਦੀ ਹੋਰ ਕੋਈ ਵੀ ਤੀਰ ਅੰਦਾਜ਼ੀ ਕਰ ਨਹੀਂ ਸਕਦਾ, ਦੁਨੀਆਂ ਦੇ ਵਿੱਚ ਐਸਾ ਤੀਰ ਅੰਦਾਜ਼ ਕੋਈ ਨਹੀਂ। ਜਹ ਕਹਿ ਸੁਣੈ ਸੁਣਾਵੈ ਕੋਈ, ਵਿਦਿਆ ਸਰਨ ਸਲਾਹ ਸੋਈ। ਕੋਈ ਸੁਣਦਾ ਹੈ ਤੇ ਕੋਈ ਐਸੇ ਜਸ ਦੀਆਂ ਗੱਲਾਂ ਨੂੰ ਬਿਆਨ ਕਰਦਾ ਹੈ, ਭਾਵ ਕੇ ਤੀਰਾਂ ਦੀ ਵਿਦਿਆ ਦੀ ਬਹੁਤ ਜ਼ਿਆਦਾ ਸ਼ਲਾਘਾ ਹੁੰਦੀ। ਚੜੈ ਪ੍ਰਸਾਦ ਦੀ ਗਜ ਪਰ ਕਬੈ, ਵਿਚਰੈ ਕਾਨਣ ਮੈਂ ਗੁਰ ਤਬੈ। ਕਦੇ ਕਦੇ ਪ੍ਰਸਾਦੀ ਹਾਥੀ ਦੀ ਸਵਾਰੀ ਕਰਕੇ ਤੇ ਜੰਗਲ ਦੇ ਵਿੱਚ ਚਲੇ ਜਾਂਦੇ। ਕਬਹੁ ਬਲੀ ਤੁਰੰਗ ਅਰੋਹੈ, ਮੋਰ ਮਨਿੰਦ ਮੋਰ ਗਨ ਜੋ ਹੈ। ਤੇ ਕਦੇ ਕਦੇ ਘੋੜੇ ਦੀ ਸਵਾਰੀ ਕਰਕੇ ਸਤਿਗੁਰੂ ਜੀ ਜਾਂਦੇ ਨੇ। ਮੋਰ ਮਨਿੰਦ ਮੋਰ ਗਨ ਜੋ ਹੈ, ਭਾਵ ਕੇ ਜਦ ਘੋੜਾ ਮੋੜਦੇ ਹਨ ਤਾਂ ਮੋਰ ਦੇ ਵਾਂਗ ਸਾਰੇ ਲੋਕੀ ਦੇਖਦੇ ਨੇ। ਕਬਹੁ ਮਤੰਗ ਔਰ ਜੋ ਪਾਸ, ਤਿਸ ਪਰ ਚੜੈ ਅਨੇਕ ਬਿਲਾਸ। ਅਨੇਕਾਂ ਹੀ ਕੌਤਕ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਕਦੇ ਕਦੇ ਸਤਿਗੁਰਾਂ ਦੇ ਕੋਲ ਜਿਹੜੇ ਹੋਰ ਹਾਥੀ ਨੇ ਉਹਨਾਂ ਹਾਥੀਆਂ ਦੇ ਵਿੱਚੋਂ ਕਿਸੇ ਹਾਥੀ ਦੀ ਸਵਾਰੀ ਕਰਦੇ ਨੇ।
ਰਾਜਨੀਤ ਬਰਤੈ ਜਿਮ ਰਾਜਾ, ਨਿਤ ਬਿਰ ਦਾਵੈ ਰਾਜ ਸਮਾਜਾ।
ਆਪਣੇ ਰਾਜ ਦੇ ਸਮਾਜ ਨੂੰ ਨਿਤਾ ਪ੍ਰਤੀ ਸਤਿਗੁਰੂ ਜੀ ਵਧਾਉਂਦੇ ਨੇ, ਜਿਵੇਂ ਕਿ ਰਾਜਾ ਆਪਣੀ ਨੀਤੀ ਦੇ ਨਾਲ ਆਪਣੇ ਰਾਜ ਨੂੰ ਵਧਾਉਂਦਾ।
ਸਣੇ ਸਣੇ ਸਿੱਖ ਸੈਣ ਸਕੇਲ, ਵਸਤਰ ਸ਼ਸਤਰ ਤੇ ਜੇ ਬਨ ਛੇਲੈ।
ਹੌਲੀ ਹੌਲੀ ਆਪਣੇ ਸਿੱਖਾਂ ਨੂੰ ਸੈਨਾ ਦੇ ਵਿੱਚ ਸਤਿਗੁਰੂ ਜੀ ਸ਼ਾਮਲ ਕਰਦੇ ਨੇ। ਚੰਗੇ ਸੋਹਣੇ ਕੱਪੜੇ ਤੇ ਸ਼ਸਤਰ ਉਹ ਪਹਿਣ ਕੇ ਬਾਂਕੇ ਗੱਭਰੂ ਤਿਆਰ ਹੁੰਦੇ।
ਦੇਸ਼ ਬਦੇਸ਼ਣ ਤੇ ਨਾਰੇ ਆਵੇ, ਆਯਨ ਹਯਨ ਉਪਾਇਨ ਲਿਆਵੇ।
ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਹੀ ਸਾਰੀ ਸਤਿਗੁਰਾਂ ਦੀ ਸੰਗਤ ਪਹੁੰਚਦੀ ਹੈ। ਜਿਹੜੀ ਸੰਗਤ ਸਤਿਗੁਰਾਂ ਦੇ ਵਾਸਤੇ ਘੋੜੇ ਜਾਂ ਹਥਿਆਰ ਲਿਆ ਕੇ ਅਰਪਣ ਕਰਦੀ। ਵਾਦਤ ਤਬੇਲਾ ਦਿਨ ਪ੍ਰਤੀ ਕਨੋ ਦੇਤ ਆਹਾਰ ਸਿਤਾ ਕ੍ਰਿਤ ਸਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਤਬੇਲਾ ਬਹੁਤ ਜਿਆਦਾ ਵੱਡਾ ਹੁੰਦਾ ਜਾਂਦਾ ਕਿਉਂਕਿ ਬਹੁਤੇ ਸਾਰੇ ਘੋੜੇ ਨਵੇਂ ਤੋਂ ਨਵੇਂ ਆਉਂਦੇ ਨੇ ਜਿਨ੍ਹਾਂ ਨੂੰ ਬਹੁਤ ਵਧੀਆ ਦਾਣਾ ਪੱਠਾ ਚਾਰਿਆ ਜਾਂਦਾ। ਖੁੱਲੇ ਦਿਹਾਰੀ ਲੈ ਸਮਦਾਏ ਲੋਕ ਹਜ਼ਾਰੋਂ ਲੰਗਰ ਖਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਿੱਖਾਂ ਤੋਂ ਬਗੈਰ ਦੂਸਰੇ ਨੇ ਉਹ ਵੀ ਦਿਹਾੜੀ ਨੂੰ ਲੈਂਦੇ ਨੇ ਤੇ ਕੰਮ ਕਰਦੇ ਨੇ, ਹਜ਼ਾਰਾਂ ਹੀ ਲੋਕ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਦੇ ਨੇ। ਦੇਹ ਪਟਣ ਕੋ ਗਿਨ ਦਰਮਾਹਾ ਕਰ ਨੌਕਰੀ ਜੇ ਗੁਰ ਪਾਹਾ। ਜਿਹੜੇ ਸਤਿਗੁਰਾਂ ਦੇ ਕੋਲ ਨੌਕਰੀ ਕਰਦੇ ਨੇ ਸਿੱਖਾਂ ਤੋਂ ਇਲਾਵਾ ਉਹਨਾਂ ਨੂੰ ਸਤਿਗੁਰੂ ਜੀ ਗਿਣ ਗਿਣ ਕੇ ਤਨਖਾਹਾਂ ਦਿੰਦੇ ਨੇ। ਨਰ ਗਣ ਲੇ ਕੋਟਾਂਬ ਕੋ ਆਏ ਬਸੇ ਆਨੰਦਪੁਰ ਮੈਂ ਸੁਖ ਪਾਏ। ਕਈ ਪ੍ਰੇਮੀ ਸਿੱਖ ਐਸੇ ਨੇ ਜਿਹੜੇ ਕਿ ਆਪਣੇ ਪਰਿਵਾਰਾਂ ਨੂੰ ਲੈ ਕੇ ਸਮੇਤ ਆਪਣੇ ਪਰਿਵਾਰ ਦੇ ਆਨੰਦਪੁਰ ਦੇ ਵਿੱਚ ਆਣ ਕੇ ਵਸਣ ਲੱਗੇ। ਰਹਿ ਪੌਰ ਪਰ ਪੀਰ ਕਨੇਰੀ ਦਰਸ਼ਨ ਦੇ ਨਿਕਸੈ ਕਿਸ ਬੇਰੀ। ਸਤਿਗੁਰਾਂ ਦੇ ਦਰਵਾਜੇ ਦੇ ਅੱਗੇ ਦਰਸ਼ਨ ਕਰਨ ਵਾਲਿਆਂ ਦੀ ਭੀੜ ਬਹੁਤੀ ਜਿਆਦਾ ਜੁੜੀ ਰਹਿੰਦੀ ਹੈ। ਦਰਸ਼ਨ ਦੇ ਨਿਕਸੈ ਕਸਵੇਰੀ ਸਾਰੀ ਸੰਗਤ ਉਡੀਕ ਕਰ ਰਹੀ ਹੁੰਦੀ ਹੈ ਕਿ ਕਦੋਂ ਸਤਿਗੁਰੂ ਜੀ ਬਾਹਰ ਨਿਕਲਣਗੇ ਤੇ ਕਦੋਂ ਸਾਨੂੰ ਦਰਸ਼ਨ ਨਸੀਬ ਹੋਣਗੇ। ਕਰ ਕੋ ਜੋਰ ਮੇਵਰਾ ਕਹਿ ਸਿੱਖ ਗਣ ਮਿਲੇ ਦਰਸ ਕੋ ਚਹਿ। ਜਦੋਂ ਬਹੁਤੀ ਜਿਆਦਾ ਸੰਗਤ ਜੁੜ ਜਾਂਦੀ ਹੈ ਉਸ ਵੇਲੇ ਹੱਥ ਜੋੜ ਕੇ ਮੇਵੜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਸੰਗਤ ਦਰਸ਼ਨਾਂ ਦੀ ਉਡੀਕ ਕਰ ਰਹੀ। ਦੋਏ ਤ੍ਰੈ ਬਾਰ ਕਰੈ ਸੁਧ ਆਛੇ ਜਗਤ ਆਪ ਕੇ ਦਰਸ਼ਨ ਬਾਛੇ। ਦੋ ਤਿੰਨ ਵਾਰ ਸਤਿਗੁਰਾਂ ਨੂੰ ਜਾ ਕੇ ਉਹ ਮੇਵੜਾ ਖਬਰ ਦਿੰਦਾ ਕਿ ਸੱਚੇ ਪਾਤਸ਼ਾਹ ਬਹੁਤੀ ਸਾਰੀ ਦਰਸ਼ਨਾਂ ਦੀ ਤਾਂਗ ਦੇ ਵਿੱਚ ਸੰਗਤ ਤੁਹਾਨੂੰ ਉਡੀਕ ਰਹੀ। ਬਸਤ੍ਰ ਸ਼ਸਤ੍ਰ ਕੋ ਭਲੇ ਸਜਾਵੇ ਸ੍ਰੀ ਸਤਿਗੁਰ ਫਿਰ ਬਾਹਰ ਆਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਸਤਰਾਂ ਤੇ ਵਸਤਰਾਂ ਨੂੰ ਸਜਾ ਕੇ ਚੰਗੇ ਤਰੀਕੇ ਦੇ ਨਾਲ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਾਹਰ ਆਉਂਦੇ ਨੇ। ਸੁੰਦਰ ਸਦਨ ਸਵਾ ਕੋ ਜਹਾਂ ਬੈਠ ਸਿੰਘਾਸਨ ਸ਼ੋਭਤ ਤਹਾਂ। ਜਿਹੜੀ ਸੁੰਦਰ ਸਭਾ ਦੀ ਜਗ੍ਹਾ ਹੈ ਉੱਥੇ ਸਤਿਗੁਰੂ ਜੀ ਆਣ ਕੇ ਸਿੰਘਾਸਨ ਦੇ ਉੱਤੇ ਬੈਠ ਜਾਂਦੇ ਨੇ। ਉਮੜੈ ਸੰਗਤ ਕਈ ਹਜ਼ਾਰਾਂ ਅਨਕ ਅਕੋਰਨ ਜੁੱਤ ਹਥਿਆਰਾਂ। ਫਿਰ ਸਾਰੀ ਦੀ ਸਾਰੀ ਸੰਗਤ ਦਰਸ਼ਨਾਂ ਦੇ ਵਾਸਤੇ ਉਮੜ ਕੇ ਆਉਂਦੀ ਹੈ ਤੇ ਸੰਗਤ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੀ ਹੈ ਸਮੇਤ ਹਥਿਆਰਾਂ ਦੇ। ਦਰਬ ਤੁਰੰਗ ਵਿਭੂਖਣ ਚੀਰ ਅਰਪਣ ਗੁਰੂ ਕੇ ਤੀਰ। ਸੰਗਤ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਅਰਪਣ ਹੁੰਦੀਆਂ ਨੇ। ਕੋਈ ਘੋੜਾ ਅਰਪਣ ਕਰਦਾ ਹੈ, ਕੋਈ ਕਿਸੇ ਪ੍ਰਕਾਰ ਦਾ ਗਹਿਣਾ ਅਰਪਣ ਕਰਦਾ ਹੈ ਤੇ ਕੋਈ ਕੱਪੜਿਆਂ ਨੂੰ ਅਰਪਣ ਕਰਦਾ ਹੈ ਤੇ ਕਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਤੀਰ ਆਦਿਕ ਲੈ ਕੇ ਆਉਂਦੇ ਨੇ। ਜਸ ਜਸ ਧਰੈ ਕਾਮਨਾ ਆਵੇ ਦਰਸ਼ਨ ਕਰ ਸਕਲ ਕੋ ਪਾਵੇ। ਕਵੀ ਜੀ ਲਿਖਦੇ ਨੇ ਕਿ ਜੋ ਕਿਸੇ ਵੀ ਪ੍ਰਕਾਰ ਦੀ ਕਾਮਨਾ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਆਉਂਦਾ ਹੈ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਉਹਦੇ ਮਨ ਦੀ ਮਨੋਕਾਮਨਾ ਪੂਰੀ ਹੁੰਦੀ। ਤਨ ਦਸਾਉਂਦ ਕੋ ਆਨ ਕੋਈ ਕਿਤ ਚਹਿਤ ਗੁਰ ਦਰਸ਼ਨ ਹੋਈ। ਕੋਈ ਸਿੱਖ ਦਸਵੰਧ ਦੇ ਧਨ ਨੂੰ ਇਕੱਤਰ ਕੀਤੇ ਹੋਏ ਨੂੰ ਲੈ ਕੇ ਆਉਂਦਾ ਤੇ ਕੋਈ ਸਤਿਗੁਰਾਂ ਦੇ ਦਰਸ਼ਨਾਂ ਦੀ ਸਿਰਫ ਚਾਹ ਕਰਦਾ। ਦੇਤ ਖੁਸ਼ੀ ਕੋ ਕਰ ਨਿਹਾਲ ਜਿਤ ਕਿਤ ਫੈਲਿਓ ਸੁਜਸ ਬਿਸਾਲ। ਹਰ ਇੱਕ ਨੂੰ ਜਥਾ ਯੋਗ ਸਤਿਗੁਰੂ ਜੀ ਖੁਸ਼ੀਆਂ ਪ੍ਰਦਾਨ ਕਰਦੇ ਨੇ ਤੇ ਨਿਹਾਲ ਕਰਦੇ ਨੇ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਬਹੁਤ ਹੀ ਜ਼ਿਆਦਾ ਸੰਗਤ ਦੇ ਵਿੱਚ ਜਸ ਫੈਲਿਆ। ਰਾਜ ਸਾਜ ਸਤ ਗੁਰ ਘਰ ਆਇਓ, ਸਕਲ ਸਮਾਜ ਭਲੇ ਬਿਰ ਦਾਇਓ। ਇਸ ਤਰੀਕੇ ਦੇ ਨਾਲ ਰਾਜ ਤੇ ਸਾਜ ਸਤਿਗੁਰੂ ਦੇ ਘਰ ਦੇ ਵਿੱਚ ਆ ਗਿਆ ਹੈ। ਹਰ ਇੱਕ ਤਰੀਕੇ ਦੇ ਨਾਲ ਆਪਣੇ ਸਮਾਜ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਾਅਦਾ ਕੀਤਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਇਸ ਪ੍ਰਕਾਰ ਸ੍ਰੀ ਸਤਿਗੁਰੂ ਕਰਤ ਅਨੇਕ ਬਿਲਾਸ, ਕਰੀ ਪ੍ਰਸਾਦੀ ਪਰ ਚੜ੍ਹੈ ਮਹਿਦ ਸ਼ਿੰਗਾਰ ਤਾਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਨੇਕਾਂ ਹੀ ਕੌਤਕ ਕਰਦੇ ਨੇ। ਹਾਥੀ ਪ੍ਰਸਾਦੀ ਦੀ ਸਵਾਰੀ ਕਰਦੇ ਨੇ, ਉਹਦੇ ਉੱਤੇ ਚੜ੍ਹਦੇ ਨੇ, ਬਹੁਤ ਜ਼ਿਆਦਾ ਉਸ ਨੂੰ ਸ਼ਿੰਗਾਰ ਕੇ। ਬਣ ਮੈਂ ਵਿਚਰੈ ਪੁਣ ਪੁਰੇ ਆਵੇ, ਅਨਕ ਅਖੇਰ ਘਾਤ ਕਰ ਲਿਆਵੇ। ਜੰਗਲ ਦੇ ਵਿੱਚ ਜਾ ਕੇ ਵਿਚਰਦੇ ਨੇ, ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਖੇਡਦੇ। ਜਿਨ ਜੀਵਨ ਕੇ ਪੁਨ ਪ੍ਰਕਾਸ਼ੇ, ਸਤਗੁਰ ਹਾਥ ਬਣੈ ਤਿਨ ਨਾਸ਼ੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਜੀਵਾਂ ਦੇ ਜਿਹੜੇ ਪੁਨ ਨੇ ਉਹਨਾਂ ਦੇ ਅੱਗੇ ਆ ਜਾਂਦੇ ਨੇ, ਉਹਨਾਂ ਦਾ ਸਤਿਗੁਰਾਂ ਦੇ ਹੱਥੋਂ ਨਾਸ ਹੁੰਦਾ ਹੈ। ਭਾਵ ਕੇ ਸਤਿਗੁਰੂ ਜੀ ਉਹਨਾਂ ਦਾ ਸ਼ਿਕਾਰ ਕਰਕੇ, ਉਹਨਾਂ ਨੂੰ ਮਾਰ ਕੇ ਉਹਨਾਂ ਦੀ ਜੂਨ ਨੂੰ ਕੱਟ ਦਿੰਦੇ।
ਤੇਜ ਤੁਰੰਗਮ ਪਰ ਆਰੋ ਹੈ, ਚਲਤ ਫੰਦਾਵਤ ਮ੍ਰਿਗ ਜਿਮ ਸੋ ਹੈ।
ਬਹੁਤ ਤੇਜ ਦੌੜਨ ਵਾਲੇ ਘੋੜੇ ਦੀ ਸਤਿਗੁਰੂ ਜੀ ਸਵਾਰੀ ਕਰਦੇ ਨੇ ਤੇ ਸਤਿਗੁਰਾਂ ਦਾ ਜਿਹੜਾ ਘੋੜਾ ਹੈ ਉਹ ਹਿਰਨਾਂ ਦੇ ਵਾਂਗ ਚੁੰਗੀਆਂ ਭਰਦਾ ਜਾਂਦਾ।
ਬਹੁ ਸ਼ਸਤਰ ਨੇ ਅਭਿਆਸ ਕਮਾਵੇ, ਨਰ ਟਿਗ ਵਰਤੀ ਕੋ ਸਿਖ ਰਾਵੇ।
ਬਹੁਤਾ ਸਾਰਾ ਹਥਿਆਰਾਂ ਦੀ ਵਿਦਿਆ ਦਾ ਸਤਿਗੁਰੂ ਜੀ ਅਭਿਆਸ ਕਰਦੇ ਨੇ ਤੇ ਜਿਹੜੇ ਨਿਕਟ ਵਰਤੀ ਸਿੱਖ ਸੇਵਕ ਨੇ ਉਹਨਾਂ ਤੋਂ ਵੀ ਅਭਿਆਸ ਕਰਵਾਉਂਦੇ ਨੇ।
ਅਦਕ ਸੂਰਤਾ ਕਰੈ ਸਰਾਹਨ, ਲੜਕਤ ਹੋਏ ਲੋਕ ਪਟ ਬਾਹਨ।
ਆਪਣੇ ਸੂਰਮਿਆਂ ਦੀ ਬਹੁਤ ਹੀ ਜ਼ਿਆਦਾ ਸਤਿਗੁਰੂ ਜੀ ਸ਼ਲਾਘਾ ਕਰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਹੜੇ ਸੂਰਮੇ ਹੁੰਦੇ ਨੇ ਉਹਨਾਂ ਦੀਆਂ ਬਾਹਾਂ ਦੇ ਨਾਲ ਸਿਆਣੇ ਪੁਰਸ਼ ਕਹਿੰਦੇ ਨੇ ਕਿ ਦੋ ਲੋਕ ਲਮਕਦੇ ਨੇ।
ਬਿਜੈ ਕਰ ਪੂਤਲ ਸੁਖ ਭੋਗ, ਰਣ ਕਰ ਮਰ ਜਾਤ ਸੁਰ ਲੋਗ।
ਸਤਿਗੁਰੂ ਜੀ ਤਰ੍ਹਾਂ ਤਰ੍ਹਾਂ ਦੇ ਬਚਨ ਕਹਿ ਕੇ ਆਪਣੇ ਸੂਰਮਿਆਂ ਦੇ ਮਨ ਦੇ ਵਿੱਚ ਦਲੇਰੀ ਨੂੰ ਪੈਦਾ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਸੂਰਮਾ ਰਣ ਭੂਮੀ ਦੇ ਵਿੱਚ ਸ਼ਹਾਦਤ ਨੂੰ ਪ੍ਰਾਪਤ ਕਰਦਾ ਹੈ ਉਹ ਸਵਰਗਾਂ ਦੇ ਵਿੱਚ ਪਹੁੰਚਦਾ ਹੈ, ਜਿੱਤ ਦੀ ਪ੍ਰਾਪਤੀ ਕਰਦਾ ਹੈ ਉਹ ਫਿਰ ਦੁਨੀਆਂ ਦੇ ਸੁਖਾਂ ਨੂੰ ਭੋਗਦਾ ਹੈ।
ਦੇਸ਼ ਬਦੇਸ਼ਣ ਸੰਗਤ ਆਵੇ, ਦਰਸੈ ਮਨੋ ਕਾਮਨਾ ਪਾਵੇ।
ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ, ਸਤਿਗੁਰਾਂ ਦੇ ਆਣ ਕੇ ਦਰਸ਼ਨ ਕਰਦੀ ਹੈ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸਾਰਿਆਂ ਦੀਆਂ।
ਸਿੱਖਣ ਕੋ ਸ਼ੁਭ ਮਤ ਨਿਤ ਦੇਤ, ਭਗਤ ਗਿਆਨ ਵੈਰਾਗ ਸਮੇਤ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਹਮੇਸ਼ਾ ਉਪਦੇਸ਼ ਦਿੰਦੇ ਨੇ, ਜਿਸ ਉਪਦੇਸ਼ ਦੇ ਵਿੱਚ ਭਗਤੀ ਹੁੰਦੀ ਹੈ, ਗਿਆਨ ਹੁੰਦਾ ਹੈ ਤੇ ਵੈਰਾਗ ਹੁੰਦਾ ਹੈ।
ਇਸ ਪ੍ਰਕਾਰ ਨਿਤ ਸਮਾਂ ਬਿਤਾਵੇ, ਪਏ ਤਰਨ ਗੁਰ ਰੂਪ ਸੁਹਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਸਮੇਂ ਨੂੰ ਬਤੀਤ ਕਰਦੇ ਨੇ, ਹੌਲੀ ਹੌਲੀ ਸਤਿਗੁਰੂ ਜੀ ਹੋਰ ਵੀ ਜ਼ਿਆਦਾ ਜਵਾਨ ਹੋ ਰਹੇ ਨੇ।
ਕੇਤਕ ਸਮਾਂ ਬਤੀਤਣ ਪਯੋ, ਜਬ ਕੋ ਭੀਮ ਚੰਦ ਮਿਲ ਗਯੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਾਰਾ ਸਮਾਂ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ,
ਜਬ ਕੋ ਭੀਮ ਚੰਦ ਮਿਲ ਗਯੋ।
ਭਾਵ ਕਿ ਜਦੋਂ ਦਾ ਰਾਜਾ ਭੀਮ ਚੰਦ ਸਤਿਗੁਰਾਂ ਨੂੰ ਮਿਲ ਕੇ ਗਿਆ ਹੈ।
ਮਨ ਮੂਰਖ ਕੇ ਚਿਤਵਤ ਸੋਈ,
ਲੈਬੇ ਦੁਰਦ ਪ੍ਰਸਾਦੀ ਜੋਈ। ਭਾਵ ਕੇ ਜਦੋਂ ਦਾ ਸਤਿਗੁਰਾਂ ਨੂੰ ਮਿਲ ਕੇ ਰਾਜਾ ਭੀਮ ਚੰਦ ਗਿਆ ਹੈ, ਉਦੋਂ ਤੋਂ ਲੈ ਕੇ ਮੂਰਖ ਆਪਣੇ ਮਨ ਦੇ ਵਿਚ ਅਨੇਕਾਂ ਹੀ ਪ੍ਰਕਾਰ ਦੀਆਂ ਸੋਚਾਂ ਸੋਚਦਾ ਕਿ ਜਿਨ੍ਹਾਂ ਸੋਚਾਂ ਦੇ ਉੱਤੇ ਚੱਲ ਕੇ ਜਿਹੜਾ ਸਤਿਗੁਰਾਂ ਦਾ ਪ੍ਰਸਾਦੀ ਹਾਥੀ ਹੈ ਉਸ ਨੂੰ ਪ੍ਰਾਪਤ ਕੀਤਾ ਜਾਏ। ਅਨਕ ਜਤਨ ਕੋ ਚਿਤਵਤ ਰਹਿ, ਕਿਸ ਪ੍ਰਕਾਰ ਕਰ ਗੁਰ ਤੇ ਲਹਿ। ਰਾਜਾ ਭੀਮ ਚੰਦ ਅਨੇਕਾਂ ਹੀ ਯਤਨਾਂ ਨੂੰ ਸੋਚਦਾ ਰਹਿੰਦਾ ਕਿ ਕਿਹੜਾ ਯਤਨ ਵਰਤੀਏ ਤਾਂ ਕਿ ਸਤਿਗੁਰਾਂ ਦਾ ਜਿਹੜਾ ਪ੍ਰਸਾਦੀ ਹਾਥੀ ਹੈ ਉਹ ਮੈਨੂੰ ਮਿਲੇ। ਪ੍ਰਥਮ ਲਰਨ ਕੀ ਬਾਤ ਨਾ ਆਛੇ, ਲਿਉ ਕਪਟ ਕਰ ਨਿਤ ਮਨ ਬਾਛੇ। ਲੜਾਈ ਕਰਨਾ ਤੇ ਰਾਜਾ ਭੀਮ ਚੰਦ ਚੰਗੀ ਗੱਲ ਨਹੀਂ ਸਮਝਦਾ, ਇਸ ਕਰਕੇ ਨਿਤ ਹੀ ਮਨ ਦੇ ਵਿਚ ਐਸੀ ਹੀ ਚਾਹ ਕਰਦਾ ਕਿ ਕਿਸੇ ਕਪਟ ਦੇ ਨਾਲ, ਕਿਸੇ ਵਲ ਜਾਂ ਛਲ ਦੇ ਨਾਲ ਹੀ ਹਾਥੀ ਦੀ ਪ੍ਰਾਪਤੀ ਕਰੀਏ। ਇੱਕ ਦਿਨ ਬੈਠ ਸਵਾ ਕੇ ਮਾਹੀ, ਸ਼ੁਭ ਮਤ ਕਰੇ ਹਕਾਰਨ ਪਾਹੀ। ਕਵੀ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਇੱਕ ਦਿਨ ਸਭਾ ਦੇ ਵਿਚ ਬੈਠਿਆ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਿਆਣੇ ਸਮਝਦਾ ਸੀ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਬੁਲਾ ਲਿਆ। ਜਿਤਕ ਮੁਸਾਹਿਬ ਅਪਰ ਵਜ਼ੀਰ, ਆਏ ਥਿਰੇ ਭੂਪਤ ਕੇ ਤੀਰ। ਰਾਜੇ ਦੇ ਜਿੰਨੇ ਵੀ ਮੁਸਾਹਿਬ ਸਿਆਣੇ ਸਨ ਤੇ ਜਿੰਨੇ ਸਿਆਣੇ ਵਜ਼ੀਰ ਸਨ ਉਹ ਸਾਰੇ ਦੇ ਸਾਰੇ ਰਾਜੇ ਭੀਮ ਚੰਦ ਦੇ ਕੋਲ ਪਹੁੰਚੇ। ਸਭ ਟਿਗ ਭਣਿਓ ਮਨੋਰਥ ਆਪਣ, ਜਿਸ ਪ੍ਰਕਾਰ ਚਿਤਵਤ ਚਿਤ ਪਾਪਨ। ਉਹਨਾਂ ਸਾਰਿਆਂ ਦੇ ਅੱਗੇ ਰਾਜੇ ਭੀਮ ਚੰਦ ਨੇ ਆਪਣੇ ਮਨ ਦੇ ਮਨੋਰਥ ਨੂੰ ਪ੍ਰਗਟ ਕੀਤਾ ਹੈ। ਜਿਸ ਤਰੀਕੇ ਦੇ ਨਾਲ ਪਾਪੀ ਸੋਚਦਾ ਰਹਿੰਦਾ ਸੀ ਉਹ ਸੋਚ ਬਾਕੀ ਸਾਰਿਆਂ ਨੂੰ ਵੀ ਸੁਣਾਈ। ਮੈਂ ਚਾਹਤ ਗੁਰ ਤੇ ਗਜ ਲੀਨੋ, ਅਚਰਜ ਮਹਾਂ ਬਿਲੋਕਣ ਕੀਨੋ। ਸਾਰਿਆਂ ਨੂੰ ਸੁਣਾ ਕੇ ਰਾਜਾ ਭੀਮ ਚੰਦ ਕਹਿੰਦਾ ਹੈ ਕਿ ਮੈਂ ਉਹਨਾਂ ਦੇ ਹਾਥੀ ਪ੍ਰਸਾਦੀ ਨੂੰ ਲੈਣਾ ਚਾਹੁੰਦਾ ਹਾਂ ਕਿਉਂਕਿ ਮੈਂ ਉਸਦੇ ਬਹੁਤ ਜ਼ਿਆਦਾ ਅਜੀਬ ਕਿਸਮ ਦੇ ਕੌਤਕ ਦੇਖੇ। ਕਿਸ ਤੇ ਆਗੇ ਸੁਣਿਓ ਨਾ ਐਸੇ, ਪਿਖਣ ਬਿਲੋਚਣ ਤਾਂ ਹੋਏ ਕੈਸੇ। ਹਾਥੀ ਦੀ ਤਾਰੀਫ ਦੇ ਬਾਰੇ ਰਾਜਾ ਭੀਮ ਚੰਦ ਕਹਿੰਦਾ ਕਿ ਐਸੇ ਹਾਥੀ ਨੂੰ ਦੇਖਣਾ ਤੇ ਅੱਖਾਂ ਦੇ ਨਾਲ ਦੂਰ ਦੀ ਗੱਲ ਰਹੀ, ਐਸੇ ਹਾਥੀ ਦੀ ਅੱਜ ਤੱਕ ਮੈਂ ਕਿਸੇ ਦੇ ਕੋਲੋਂ ਕੋਈ ਗੱਲ ਵੀ ਨਹੀਂ ਸੁਣੀ। ਲਾਇਕ ਪਤਸ਼ਾਹਣ ਕੇ ਪਾਸੀ, ਪਰਚਤ ਚਿਤ ਜਿਸ ਪਿਖੈ ਹੁਲਾਸੀ। ਰਾਜਾ ਭੀਮ ਚੰਦ ਕਹਿੰਦਾ ਕਿ ਐਸਾ ਜਿਹੜਾ ਹਾਥੀ ਹੈ ਉਹ ਤੇ ਬਾਦਸ਼ਾਹਾਂ ਦੇ ਕੋਲ ਹੋਣਾ ਚਾਹੀਦਾ ਤਾਂ ਕਿ ਬਾਦਸ਼ਾਹ ਉਸ ਨੂੰ ਦੇਖ ਕੇ ਹਮੇਸ਼ਾ ਹੁਲਾਸ ਦੇ ਵਿਚ ਰਹਿਣ, ਖੁਸ਼ੀ ਦੇ ਵਿਚ ਰਹਿਣ। ਕਹਿ ਹਮ ਤੇ ਮਹੀ ਪਾਲਕ ਪਾਰੇ, ਸ਼ੋਭਤ ਦੀਰਘ ਥਿਰ ਹੈ ਦੌਰੇ। ਕਹਿੰਦਾ ਕਿ ਜਾਂ ਐਸਾ ਹਾਥੀ ਬਾਦਸ਼ਾਹ ਦੇ ਕੋਲ ਹੋਣਾ ਚਾਹੀਦਾ ਤੇ ਜੇਕਰ ਬਾਦਸ਼ਾਹ ਦੇ ਕੋਲ ਨਹੀਂ ਤੇ ਇਹ ਫਿਰ ਸਾਡੇ ਵਰਗੇ ਰਾਜਿਆਂ ਦੇ ਕੋਲ ਹੋਣਾ ਚਾਹੀਦਾ। ਥਿਰ ਹੈ ਦੁਆਰੇ ਸ਼ੋਭਤ ਦੀਰਘ, ਤਾਂ ਕਿ ਸਾਡੇ ਦਰਬਾਰ ਦੀ ਇਹ ਸੋਭਾ ਬਣ ਸਕੇ। ਜਿਉਂ ਕਿਉਂ ਕਰ ਲੈਣੋ ਬਣ ਆਵੇ, ਕਰ ਕਪਟ ਕਾਰਜ ਸਰ ਜਾਵੇ। ਆਪਣੇ ਸਾਰਿਆਂ ਵਜ਼ੀਰਾਂ ਨੂੰ, ਮੁਸਾਹਿਬਾਂ ਨੂੰ ਸੁਣਾ ਕੇ ਰਾਜਾ ਭੀਮ ਚੰਦ ਕਹਿੰਦਾ ਇਸ ਕਰਕੇ ਜਿਵੇਂ ਨਾ ਕਿਵੇਂ ਉਹ ਹਾਥੀ ਤੇ ਮੈਂ ਲਵਾਂਗਾ, ਭਾਵੇਂ ਕਿਸੇ ਵੀ ਪ੍ਰਕਾਰ ਦਾ ਕੋਈ ਕਪਟ ਕਰਨਾ ਪਵੇ। ਹੋਏ ਸਰਲ ਜੇ ਜਾਚੈ ਗੁਰ ਤੇ, ਨਹੀਂ ਦੇ ਸਕੇ ਪ੍ਰੇਮ ਬਹੁ ਉਰ ਤੇ। ਰਾਜਾ ਭੀਮ ਚੰਦ ਸਲਾਹਾਂ ਕਰਦਾ ਹੈ ਕਿ ਸਰਲਤਾ ਦੇ ਨਾਲ ਉਹ ਹਾਥੀ ਸਾਨੂੰ ਪ੍ਰਾਪਤ ਹੋ ਨਹੀਂ ਸਕਦਾ ਕਿਉਂਕਿ ਜੇਕਰ ਮੰਗਾਂਗੇ ਤੇ ਕਦੇ ਵੀ ਗੁਰੂ ਸਾਨੂੰ ਆਪਣਾ ਪਿਆਰਾ ਪ੍ਰਿਯ ਹਾਥੀ ਪ੍ਰਸਾਦੀ ਨਹੀਂ ਦੇਵੇਗਾ ਕਿਉਂਕਿ ਸਤਿਗੁਰੂ ਜੀ ਵੀ ਉਹਦੇ ਨਾਲ ਬੜਾ ਨੇਹ ਕਰਦੇ ਨੇ। ਰਚੋ ਕਾਤ ਐਸੀ ਜਿਮ ਦੇਹ, ਇੱਕ ਵਾਰ ਕਿਉਂ ਕਰ ਲੇਹ। ਕਹਿੰਦਾ ਹੈ ਕਿ ਇੱਕ ਵਾਰੀ ਜਿਵੇਂ ਨਾ ਕਿਵੇਂ ਕਰਕੇ ਘਾਤ ਐਸੀ ਰਚੋ ਕਿ ਉਹ ਹਾਥੀ ਸਾਨੂੰ ਮਿਲ ਜਾਵੇ। ਭੀਮ ਚੰਦ ਕੋ ਸੁਣ ਕਰ ਆਸ਼ੈ, ਕਰ ਵਿਚਾਰ ਪੁਣ ਬਚਨ ਪਰ ਕਾਸ਼ੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਭਾ ਦੇ ਵਿੱਚ ਐਸਾ ਵਿਚਾਰ ਰਾਜੇ ਭੀਮ ਚੰਦ ਨੇ ਸਾਰਿਆਂ ਦੇ ਸਾਹਮਣੇ ਰੱਖਿਆ ਤੇ ਫਿਰ ਉਹਦੀ ਗੱਲ ਨੂੰ ਸੁਣ ਕੇ ਉਹਦੇ ਇਰਾਦੇ ਨੂੰ ਸਮਝ ਕੇ ਉਹਨਾਂ ਦੇ ਵਿੱਚੋਂ ਇੱਕ ਫਿਰ ਉੱਠ ਕੇ ਖਲੋਤਾ। ਇਹ ਤੋਂ ਨਹੀਂ ਕਠਿਨ ਕੁਛ ਬਾਤ, ਗਜ ਲੈ ਬੇ ਕੀ ਪ੍ਰਾਪਤ ਕਾਤ। ਉੱਠ ਕੇ ਇੱਕ ਆਦਮੀ ਕਹਿੰਦਾ ਕਿ ਹਾਥੀ ਨੂੰ ਲੈਣ ਵਾਲੀ ਜਿਹੜੀ ਗੱਲ ਹੈ ਇਹ ਤੇ ਕੋਈ ਔਖੀ ਨਹੀਂ ਹੈ, ਸੌਖੇ ਤਰੀਕੇ ਦੇ ਨਾਲ ਹੀ ਹਾਥੀ ਦੀ ਪ੍ਰਾਪਤੀ ਹੋ ਸਕਦੀ ਹੈ, ਮੈਨੂੰ ਇੱਕ ਐਸਾ ਦਾ ਆਉਂਦਾ। ਜੋ ਰਾਵਰ ਕੋ ਨੰਦਨ ਟੀਕਾ, ਤਿਸੀ ਉਮੈਦ ਹੈ ਆਵਨ ਟੀਕਾ। ਰਾਜਾ ਭੀਮ ਚੰਦ ਕਹਿੰਦਾ ਕੀ ਤੇਰਾ ਵਿਚਾਰ ਹੈ? ਅੱਗੋਂ ਕਹਿੰਦਾ ਕਿ ਦੇਖੋ ਰਾਜਾ ਜੀ, ਤੁਹਾਡਾ ਜਿਹੜਾ ਟਿੱਕਾ ਪੁੱਤਰ ਹੈ, ਰਿਸ਼ਤੇ ਹੋਣ ਦਾ ਤਿਲਕ ਉਹਨੂੰ ਲੱਗਣ ਵਾਲਾ। ਫਤਿਹ ਸ਼ਾਹ ਭੇਜੋ ਅਬ ਚਾਹਤ, ਸੁਤ ਵਿਆਹ ਕੋ ਕਰਨ ਉਮਾਹਤ। ਜਿਹੜਾ ਰਾਜਾ ਫਤਿਹ ਸ਼ਾਹ ਸੀ ਉਸਦੀ ਲੜਕੀ ਦੇ ਨਾਲ ਰਿਸ਼ਤਾ ਹੋ ਰਿਹਾ ਸੀ, ਭਾਵ ਕੇ ਗੱਲਬਾਤ ਚੱਲ ਰਹੀ ਸੀ। ਉਹ ਜਿਹੜਾ ਆਦਮੀ ਹੈ ਕਹਿੰਦਾ ਕਿ ਦੇਖੋ ਰਾਜੇ ਫਤਿਹ ਸ਼ਾਹ ਦੇ ਨਾਲ ਤੁਹਾਡਾ ਸੰਬੰਧ ਜੁੜਨ ਵਾਲਾ ਹੈ, ਸੁਤਾ ਵਿਆਹ ਕੋ ਕਰਨ ਉਮਾਹਤ। ਉਹ ਛੇਤੀ ਤੋਂ ਛੇਤੀ ਆਪਣੀ ਪੁੱਤਰੀ ਦਾ ਵਿਆਹ ਤੁਹਾਡੇ ਪੁੱਤਰ ਦੇ ਨਾਲ ਕਰਨਾ ਚਾਹੁੰਦਾ। ਹਿਤ ਬਰਾਤ ਮੈਂ ਲੈ ਕਰ ਜਾਣੇ, ਇਮ ਜਾਚੇ ਤੇ ਨਹੀਂ ਗੁਰ ਮਾਨੇ। ਉਹ ਕਹਿੰਦਾ ਕਿ ਵਿਆਹ ਦੇ ਵਾਸਤੇ ਪ੍ਰਸਾਦੀ ਹਾਥੀ ਨੂੰ ਮੰਗਵਾ ਲਿਆ ਜਾ ਸਕਦਾ, ਪਰ ਨਾਲ ਦੀ ਨਾਲ ਉਹਨੇ ਇਹ ਵੀ ਗੱਲ ਆਖੀ ਹੈ ਕਿ ਜੇਕਰ ਸਤਿਗੁਰਾਂ ਨੂੰ ਜਾ ਕੇ ਆਖਾਂਗੇ ਕਿ ਬਰਾਤ ਦੇ ਨਾਲ ਹਾਥੀ ਪ੍ਰਸਾਦੀ ਨੂੰ ਲੈ ਕੇ ਜਾਣਾ ਤਾਂ ਮੈਨੂੰ ਲੱਗਦਾ ਕਿ ਉਹ ਮੰਨਣਗੇ ਨੇ। ਜਾਣੈ ਬਹੁਤ ਦਿਵਸ ਮੈਂ ਹੈ, ਕਰ ਫਰੇਵ ਨ ਕੁੰਚਰ ਦਹਿ। ਕਹਿੰਦਾ ਕਿ ਜੇਕਰ ਇਹ ਗੱਲ ਆਖੀਏ ਕਿ ਸਾਨੂੰ ਮੰਗਵਾ ਹਾਥੀ ਪ੍ਰਸਾਦੀ ਦੇਵੋ, ਅਸੀਂ ਬਰਾਤ ਦੇ ਵਿੱਚ ਲੈ ਕੇ ਜਾਣਾ, ਤੇ ਉਹ ਕਹਿੰਦਾ ਕਿ ਮੈਨੂੰ ਲੱਗਦਾ ਕਿ ਸਤਿਗੁਰੂ ਜੀ ਮੰਨਣਗੇ ਨਹੀਂ, ਕਿਉਂਕਿ ਉਹਨਾਂ ਨੂੰ ਲੱਗੇਗਾ ਕਿ ਬਹੁਤ ਦਿਨ ਲੱਗ ਜਾਣਗੇ। ਕਰੇ ਫਰੇਵ ਨਾ ਕੁੰਚਰ ਦਹਿ, ਉਹ ਫਰੇਵ ਕਰ ਜਾਣਗੇ ਤੇ ਹਾਥੀ ਦੇਣ ਤੋਂ ਇਨਕਾਰ ਕਰਨਗੇ। ਜਾਂ ਤੇ ਇਸ ਪ੍ਰਕਾਰ ਨਰ ਜਾਏ, ਸਹਿਤ ਬੇਨਤੀ ਬਾਕ ਅਲਾਏ। ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਮੇਰੀ ਸਲਾਹ ਇਹ ਹੈ ਕਿ ਸਾਡਾ ਇੱਕ ਆਦਮੀ ਇਸ ਤਰੀਕੇ ਦੇ ਨਾਲ ਜਾਣਾ ਚਾਹੀਦਾ ਹੈ, ਸਹਿਤ ਨਿਮਰਤਾ ਦੇ ਜਾ ਕੇ ਬੇਨਤੀ ਕਰੇ। ਉਹ ਕੀ ਬੇਨਤੀ ਕਰੇ? ਅੱਗੋਂ ਸਲਾਹ ਦਿੰਦਾ, ਕਹਿੰਦਾ ਸ੍ਰੀ ਨਗਰ ਤੇ ਸਾਕ ਹਮਾਰੇ, ਲਾਗੀ ਪਠੇ ਆਏ ਇਸ ਬਾਰੇ। ਕਹਿੰਦਾ ਕਿ ਜਿਹੜੇ ਆਦਮੀ ਨੂੰ ਭੇਜੀਏ ਉਹ ਸਤਿਗੁਰਾਂ ਨੂੰ ਜਾ ਕੇ ਇਹ ਆਖੇ ਕਿ ਸ੍ਰੀ ਨਗਰ ਤੋਂ ਸਾਡੇ ਜਿਹੜੇ ਰਿਸ਼ਤੇਦਾਰ ਸੰਬੰਧੀ ਨੇ ਉਹ ਨੇ, ਤੇ ਉਹਨਾਂ ਨੇ ਆਪਣੇ ਜਿਹੜੇ ਲਾਗੀ ਨੇ ਉਹ ਸਾਡੇ ਕੋਲ ਭੇਜੇ ਹੋਏ ਨੇ। ਤੈਨੂੰ ਦਿਖਾਵਣ ਕੇ ਹਿਤ ਚਾਹੀਏ ਵਾਸਤੇ ਅਜਾਇਬ ਤੁਮ ਟਿਗ ਲਹੀਤ। ਸਤਿਗੁਰਾਂ ਨੂੰ ਜਾ ਕੇ ਆਖਿਆ ਜਾਵੇ ਕਿ ਉਹਨਾਂ ਨੂੰ ਦਿਖਾਉਣ ਦੇ ਵਾਸਤੇ ਜਿਹੜੀਆਂ ਚੀਜ਼ਾਂ ਨੇ ਕੀਮਤੀ ਉਹ ਤੁਹਾਡੇ ਤੋਂ ਚਾਹੀਦੀਆਂ ਨੇ, ਇਸ ਤਰੀਕੇ ਦੇ ਨਾਲ ਹਾਥੀ ਦੀ ਜਾ ਕੇ ਮੰਗ ਕੀਤੀ ਜਾਵੇ। ਕਰੋ ਕਿਰਪਾ ਜਾਚੋ ਗਜ ਦੀਜੈ, ਰਾਜਨ ਕੋ ਕਰ ਆਪਣਾ ਜਨੀ ਜੈ। ਸਲਾਹ ਦੇਣ ਵਾਲਾ ਰਾਜੇ ਨੂੰ ਕਹਿੰਦਾ ਕਿ ਸਾਡਾ ਆਦਮੀ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਅਰਜ ਕਰੇ ਕਿ ਕਿਰਪਾ ਨੂੰ ਤਾਰਨ ਕਰਕੇ ਤੁਸੀਂ ਪ੍ਰਸਾਦੀ ਹਾਥੀ ਸਾਨੂੰ ਮੰਗਵਾ ਦੇ ਦਿਓ। ਰਾਜਨ ਕੋ ਕਰ ਆਪਣਾ ਜਨੀ ਜੈ, ਜਿਹੜਾ ਰਾਜੇ ਭੀਮ ਚੰਦ ਦਾ ਘਰ ਹੈ ਉਹਨੂੰ ਵੀ ਤੁਸੀਂ ਆਪਣਾ ਹੀ ਘਰ ਸਮਝੋ। ਨਰ ਸਾਕਣ ਤੇ ਤੈਨੂੰ ਦਿਖਾਏ, ਪੁਣ ਹਾਥੀ ਇਹ ਦੇਹ ਪਹੁੰਚਾਏ। ਕਹਿੰਦਾ ਕਿ ਜਾ ਕੇ ਉਹਨਾਂ ਨੂੰ ਆਖਿਆ ਜਾਵੇ ਕਿ ਰਿਸ਼ਤੇਦਾਰਾਂ ਨੂੰ ਸੰਬੰਧੀਆਂ ਨੂੰ ਦਿਖਾ ਕੇ ਹਾਥੀ, ਫਿਰ ਤੁਹਾਡਾ ਹਾਥੀ ਤੁਹਾਨੂੰ ਵਾਪਸ ਦੇ ਦਿੱਤਾ ਜਾਏਗਾ। ਜਬ ਮੁਸਾਹਿਬ ਮੰਤਰ ਬਤਾਇਬ, ਭੀਮ ਚੰਦ ਸੁਣ ਕੇ ਹਰ ਖਾਇਬ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਰਾਜੇ ਭੀਮ ਚੰਦ ਨੂੰ ਸਲਾਹ ਦਿੱਤੀ ਹੈ ਤੇ ਰਾਜਾ ਸਲਾਹ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਕਰੀ ਸਰਾਹਣ ਬੁੱਧ ਬੜੇਰੀ, ਇਸ ਬਿਦ ਹੀ ਆਵਤ ਮਤ ਮੇਰੀ। ਰਾਜੇ ਭੀਮ ਚੰਦ ਨੂੰ ਜਿੰਨੇ ਸਲਾਹ ਦਿੱਤੀ ਹੈ ਉਹਦੀ ਸ਼ਲਾਘਾ ਕਰਦਾ ਕਿ ਤੇਰੀ ਬਹੁਤ ਹੀ ਜ਼ਿਆਦਾ ਵੱਡੀ ਬੁੱਧੀ ਹੈ, ਜਿਹੜਾ ਤੂੰ ਤਰੀਕਾ ਦੱਸਿਆ ਇਹ ਸਾਰਿਆਂ ਤੋਂ ਚੰਗਾ ਤਰੀਕਾ ਹੈ, ਇਸ ਵਿਧ ਹੀ ਆਵਤ ਮਤ ਮੇਰੀ, ਭਾਵ ਕਿ ਤੇਰੀ ਦੱਸੀ ਹੋਈ ਜਿਹੜੀ ਸਲਾਹ ਹੈ ਇਹ ਮੈਨੂੰ ਪਸੰਦ ਆ ਗਈ। ਏਕ ਬਾਰ ਕੋਂਚਰ ਕੋ ਪਾਉ ਬਹੁਰ ਨ ਦਿਓ ਨਿਕਟ ਰਖਵਾਉ। ਰਾਜਾ ਭੀਮ ਚੰਦ ਕਹਿੰਦਾ ਕਿ ਬਸ ਇੱਕ ਵਾਰੀ ਮੈਨੂੰ ਹਾਥੀ ਮਿਲ ਜਾਵੇ, ਫਿਰ ਮੈਂ ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰੂ ਨੂੰ ਹਾਥੀ ਕਦੇ ਵੀ ਵਾਪਸ ਨਹੀਂ ਕਰਾਂਗਾ, ਆਪਣੇ ਕੋਲ ਹੀ ਰੱਖਾਂਗਾ। ਸਭ ਹੋ ਮਸਲਤ ਇਮ ਠਹਿਰਾਈ ਗਜ ਪ੍ਰਾਪਤ ਵੈਮ ਮਨ ਪਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਰਾਜੇ ਦੇ ਮੰਤਰੀਆਂ ਨੇ ਤੇ ਜਿੰਨੇ ਵੀ ਮੋਹਤਬੇਰ ਆਦਮੀ ਸਨ ਉਹਨਾਂ ਨੇ ਇਸੇ ਤਰੀਕੇ ਦੀ ਸਲਾਹ ਕੀਤੀ ਹੈ ਕਿ ਇਸ ਤਰੀਕੇ ਦੇ ਨਾਲ ਹੀ ਹਾਥੀ ਦੀ ਪ੍ਰਾਪਤੀ ਹੋ ਸਕਦੀ ਹੈ। ਗਜ ਪ੍ਰਾਪਤ ਹੈ ਇਹ ਮਨ ਪਾਈ, ਉਹਨਾਂ ਦੇ ਮਨ ਨੂੰ ਇਹ ਗੱਲ ਭਾ ਗਈ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਪ੍ਰਸਾਦੀ ਹਾਥੀ ਦੀ ਪ੍ਰਾਪਤੀ ਹੋ ਜਾਵੇਗੀ। ਇਹਨਾਂ ਸਾਰਿਆਂ ਨੇ ਇਸ ਤਰੀਕੇ ਦੇ ਨਾਲ ਸਲਾਹ ਕੀਤੀ ਹੈ। ਕਿਸ ਤਰੀਕੇ ਦੇ ਨਾਲ ਰਾਜਾ ਸਲਾਹ ਕਰਦਾ ਹੈ ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ।
ਚੀਜ਼ਾਂ ਕੀਮਤੀ ਗੁਰਾਂ ਕਰ ਵੇਖ ਕੇ ਤਾਂ ਰਾਜਾ ਚੰਦਰਾ ਜਰ ਨਾ ਸਕਿਆ ਜੀ, ਕਿਸੇ ਤਰ੍ਹਾਂ ਮੈਨੂੰ ਹੱਥ ਆ ਜਾਵਣ ਲੋਭੀ ਚੇਤਨਾ ਜਾਵਦਾ ਡੱਕਿਆ ਜੀ। ਕੋਈ ਕਰ ਫਰੇਬ ਮੰਗਾ ਲਵਾਂ ਦੇਵਾਂ ਫੇਰ ਨਾ ਦਿਲੋਂ ਇਹ ਤੱਕਿਆ ਜੀ, ਕੀਤੀ ਖੋਟੀ ਸਲਾਹ ਕਰਤਾਰ ਸਿੰਘਾ ਆਣ ਹੋਣੀ ਨੇ ਰਾਜੇ ਨੂੰ ਚੱਕਿਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਫਰੇਬ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਸਾਦੀ ਹਾਥੀ ਮੈਂ ਪ੍ਰਾਪਤ ਕਰ ਲਵਾਂ, ਇਸ ਤਰ੍ਹਾਂ ਦੀ ਦਿਲੋਂ ਵਿਚਾਰ ਕੀਤੀ ਹੈ। ਆਪਣੇ ਨਾਲ ਦੇ ਸਾਰੇ ਸਾਥੀਆਂ ਦੇ ਨਾਲ ਵੀ ਇਸ ਤਰ੍ਹਾਂ ਦੀ ਖੋਟੀ ਸਲਾਹ ਕੀਤੀ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਆਣ ਹੋਣੀ ਨੇ ਰਾਜੇ ਨੂੰ ਚੱਕਿਆ ਜੀ, ਭਾਵ ਕੇ ਜਿਹੜੀ ਹੋਣੀ ਹੈ ਉਸ ਨੇ ਰਾਜੇ ਨੂੰ ਇਸ ਤਰ੍ਹਾਂ ਦੀ ਚੁੱਕ ਦਿੱਤੀ ਹੈ ਕਿ ਇਸ ਤਰ੍ਹਾਂ ਦਾ ਫਰੇਬ ਤੇ ਕਵਟ ਕਰਨ ਦੇ ਵਾਸਤੇ ਰਾਜਾ ਭੀਮ ਚੰਦ ਤਿਆਰ ਹੋ ਗਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਫਰੇਬ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਜਾ ਕੇ ਇਹ ਹਾਥੀ ਦੀ ਮੰਗ ਕਰਨਗੇ, ਉਹ ਕਵੀ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।
ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨੋ ਨਿਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲਿਆ ਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਂ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ ਨਾਮ ਦਾ ਰਸ ਬਖਸ਼ੋ ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ ਨਾ ਵਿਸਰੋ ਨਾ ਵਿਸਾਰੋ ਰੱਖ ਲੋ ਬਖਸ਼ ਲੋ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।